ਹੋਤੀ ਵਾਸੀਆਂ ਨੂੰ ਵਰਦਾਨ। ਇੱਕ ਵਾਰ ਹੋਤੀ ਦੇ ਰਹਿਣ ਵਾਲਾ ਚੌਧਰੀ ਖੇਮ ਸਿੰਘ ਬਾਬਾ ਕਰਮ ਸਿੰਘ ਜੀ ਦੇ ਦਰਸ਼ਨਾਂ ਨੂੰ ਆਇਆ, ਭਾਵਨਾ ਨਾਲ ਮੱਥਾ ਟੇਕਿਆ, ਕੁਝ ਸਮਾਂ ਪਾਸ ਬੈਠ ਕੇ ਬਚਨ ਸੁਣੇ, ਫਿਰ ਜਾਣ ਦੀ ਆਗਿਆ ਮੰਗੀ। ਜਾਣੀ ਜਾਣ ਦਾਤੇ ਨੇ ਉੱਤਰ ਦਿੱਤਾ ਕਿ ਸੰਤ ਜੀ ਮਹਾਰਾਜ ਦੇ ਦਰਸ਼ਨ ਕਰ ਆ। ਉਸ ਨੇ ਬੇਨਤੀ ਕੀਤੀ, ਮਹਾਰਾਜ ਪਹਿਲਾਂ ਉਹਨਾਂ ਦੇ ਪਾਸ ਹੀ ਨਮਸਕਾਰ ਕਰਕੇ ਆਇਆ ਹਾਂ। ਹਜ਼ੂਰ ਨੇ ਫਿਰ ਕਿਹਾ, ਅੱਜ ਜਾਣ ਦੀ ਆਗਿਆ ਵੀ ਉਹਨਾਂ ਦੇ ਪਾਸੋਂ ਹੀ ਲੈ। ਜਦੋਂ ਬਾਬਾ ਜੀ ਦਾ ਇਹ ਬਚਨ ਸੁਣ ਕੇ ਖੇਮ ਚੰਦ ਬਾਬਾ ਰਾਮ ਸਿੰਘ ਜੀ ਦੇ ਪਾਸ ਦੁਬਾਰਾ ਆਇਆ, ਮੱਥਾ ਟੇਕ ਕੇ ਅਰਜ਼ ਕੀਤੀ, ਮਹਾਰਾਜ ਆਗਿਆ ਬਖਸ਼ੋ, ਮੈਂ ਘਰ ਜਾਣਾ ਚਾਹੁੰਦਾ ਹਾਂ। ਸੰਤ ਰਾਮ ਸਿੰਘ ਜੀ ਬੋਲੇ, ਭਗਤਾ ਅੱਜ ਨਾ ਜਾ, ਕੱਲ ਆਗਿਆ ਦੇਵਾਂਗੇ। ਇਸਨੇ ਫਿਰ ਹੱਥ ਜੋੜ ਕੇ ਆਖਿਆ, ਮਹਾਰਾਜ ਬਹੁਤ ਜ਼ਰੂਰੀ ਕੰਮ ਹੈ, ਕਈ ਥਾਈਂ ਜਾਣਾ ਹੈ, ਆਗਿਆ ਬਖਸ਼ੋ, ਕੱਲ ਫੇਰ ਆ ਜਾਵਾਂਗਾ। ਸੰਤਾਂ ਨੇ ਕਿਹਾ, ਅੱਜ ਨਾ ਜਾ, ਸਾਨੂੰ ਉਸ ਪਾਸਿਓਂ ਸੇਕ ਆਉਂਦਾ ਜਾਪਦਾ ਹੈ। ਪਰ ਇਸਨੇ ਫੇਰ ਹੱਠ ਕਰਕੇ ਕਿਹਾ, ਮਹਾਰਾਜ ਅਸੀਂ ਗ੍ਰਸਤੀ ਲੋਕ ਕੰਮਾਂ ਕਾਰਾਂ ਵਿਚ ਫਸੇ ਪਏ ਹਾਂ, ਜਿਸ ਕਰਕੇ ਹੁਣੇ ਹੀ ਜਾਣਾ ਹੈ ਅਤੇ ਜ਼ਰੂਰੀ ਕੰਮ ਹੈ। ਮਹਾਂਪੁਰਸ਼ਾਂ ਦੀਆਂ ਰਸਮਾਂ ਨੂੰ ਕੋਈ ਵਡਭਾਗੀ ਹੀ ਸਮਝ ਸਕਦਾ ਹੈ। ਸਾਧੂ ਰਮਜ਼ ਦਿੰਦੇ ਹਨ, ਰਾਜ ਨਹੀਂ ਦੱਸਦੇ। ਪਰ ਇਹ ਘੜੀ ਮੁੜੀ ਬੇਨਤੀ ਕਰੀ ਹੀ ਜਾਂਦਾ ਸੀ, ਅਖੀਰ ਨੂੰ ਹੱਠ ਕੀਤਾ ਅਤੇ ਸੰਤਾਂ ਨੂੰ ਮੱਥਾ ਟੇਕ ਕੇ ਤੁਰ ਹੀ ਪਿਆ। ਜਦੋਂ ਆਪਣੇ ਘਰ ਆਇਆ, ਪ੍ਰਸ਼ਾਦ ਛੱਕ ਕੇ ਸੌਣ ਦੇ ਵਕਤ ਬਸਤਰ ਲਾਹੇ, ਆਪਣੇ ਗਲੋਂ ਕੋਟ ਉਤਾਰ ਕੇ, ਜਿਸ ਦੀਆਂ ਜੇਬਾਂ ਨੋਟਾਂ ਤੇ ਹੋਰ ਜ਼ਰੂਰੀ ਕਾਗਜ਼ਾਂ ਨਾਲ ਭਰੀਆਂ ਹੋਈਆਂ ਸਨ, ਮੰਜੇ ਤੇ ਲੰਮਾ ਪਿਆ। ਇਹ ਅਜੇ ਜਾਗਦਾ ਹੀ ਸੀ ਕਿ ਉਸੇ ਸਮੇਂ ਇਸ ਨੂੰ ਕੋਈ ਜ਼ਰੂਰੀ ਕੰਮ ਯਾਦ ਆ ਗਿਆ, ਜਿਸ ਕਰਕੇ ਮੰਜੇ ਤੋਂ ਉੱਠਿਆ, ਬਸਤਰ ਪਾਏ ਤੇ ਚੱਲ ਪਿਆ। ਕਾਹਲੀ ਵਿੱਚ ਕੋਟ ਪਾਉਣ ਦਾ ਵੀ ਚੇਤਾ ਨਾ ਰਿਹਾ। ਜਿੱਥੇ ਇਸਨੇ ਜਾਣਾ ਸੀ ਉਹ ਜਗ੍ਹਾ ਸ਼ਹਿਰ ਦੇ ਦੂਸਰੇ ਪਾਸੇ ਸੀ। ਕੰਮ ਕਰਦਿਆਂ ਦੇਰ ਵੀ ਕਾਫੀ ਲੱਗ ਗਈ। ਅੱਧੀ ਰਾਤ ਦਾ ਸਮਾਂ ਹੋ ਗਿਆ, ਜਿਸ ਕਰਕੇ ਇਹ ਉੱਥੇ ਹੀ ਠਹਿਰ ਗਿਆ, ਘਰ ਨਾ ਆਇਆ। ਜਦੋਂ ਦੂਜੇ ਦਿਨ ਸਵਖਤੇ ਹੀ ਘਰ ਆਇਆ ਤਾਂ ਦੇਖਦਾ ਹੈ ਕਿ ਮੁਹੱਲੇ ਵਾਲੇ ਲੋਕਾਂ ਦਾ ਬੜਾ ਇਕੱਠ ਜੁੜਿਆ ਹੈ। ਰੌਲਾ ਤੇ ਸ਼ੋਰ ਸ਼ਰਾਬਾ ਇਸ ਦੇ ਕੰਨੀ ਪਿਆ। ਅੱਗੇ ਆ ਕੇ ਪਤਾ ਕੀਤਾ ਕਿ ਮੁਹੱਲੇ ਵਿੱਚ ਅੱਗ ਲੱਗ ਗਈ ਹੈ, ਲੋਕਾਂ ਦੇ ਅਣਜਾਣੇ ਬਾਲ ਤੇ ਲੱਖਾਂ ਦਾ ਮਾਲ ਅੱਗ ਦੀ ਲਪੇਟ ਵਿੱਚ ਆ ਗਿਆ ਹੈ। ਸਾਰਾ ਮੁਹੱਲਾ ਅੱਗ ਬੁਝਾਉਣ ਦੇ ਯਤਨਾਂ ਵਿੱਚ ਲੱਗਾ ਸੀ। ਇਸ ਦਾ ਘਰ ਤੇ ਹੋਰ ਨਾਲ ਦੇ ਮਕਾਨ ਸੜ ਕੇ ਸਵਾਹ ਹੋ ਗਏ। ਨੋਟਾਂ ਵਾਲਾ ਕੋਟ ਤੇ ਕੀਮਤੀ ਸਮਾਨ ਅੱਗ ਦੀ ਭੇਟ ਹੋ ਗਿਆ। ਹੋਰ ਘਰਾਂ ਦੇ ਕੀਮਤੀ ਬਸਤਰ ਤੇ ਪਦਾਰਥ ਭਸਮਾ ਭੂਤ ਹੋ ਗਏ। ਲੋਕਾਂ ਨੇ ਮਸਾਂ ਮਸਾਂ ਅੱਗ ਤੇ ਕਾਬੂ ਪਾਇਆ। ਲੱਖਾਂ ਦੇ ਮਾਲਕ ਕੱਖੀ ਰੁੱਲ ਗਏ। ਸਭਨਾਂ ਦੇ ਚਿੱਤ ਦੁਖੀ ਹੋ ਕੇ ਤੜਫ ਰਹੇ ਸਨ। ਹੌਕਿਆਂ ਵਿੱਚ ਰਾਤ ਕੱਟੀ। ਸਵੇਰ ਹੁੰਦਿਆਂ ਹੀ ਆਮ ਲੋਕ ਤੇ ਪ੍ਰੀਤਵਾਨ ਸ਼ਰਧਾਲੂ ਡੇਰੇ ਪੁੱਜੇ। ਸਭਨਾਂ ਨੇ ਬਾਬਾ ਜੀ ਨੂੰ ਨਮਸਕਾਰ ਕਰਕੇ ਪਾਵਨ ਚਰਨਾਂ ਵਿੱਚ ਅਰਜ਼ ਕੀਤੀ, ਮਹਾਰਾਜ ਬੜੀ ਤਬਾਹੀ ਹੋ ਗਈ, ਸਭ ਕੁਛ ਅਗਨੀ ਦੀ ਭੇਟ ਹੋ ਗਿਆ, ਬਿਲਕੁਲ ਗਰੀਬ ਤੇ ਕੰਗਾਲ ਹੋ ਗਏ ਹਾਂ, ਸਾਡਾ ਝੱਟ ਕਿਵੇਂ ਲੰਘੇਗਾ, ਹੁਣ ਤਾਂ ਬਾਲ ਬੱਚਿਆਂ ਦੀ ਪਾਲਣਾ ਦਾ ਵੀ ਫਿਕਰ ਲੱਗ ਰਿਹਾ ਹੈ, ਆਪ ਸਾਡੇ ਤੇ ਕਿਰਪਾ ਕਰੋ। ਸੰਤਾਂ ਨੇ ਉਹਨਾਂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਿਆਂ ਧੀਰਜ ਦਿੱਤਾ ਤੇ ਆਖਿਆ, ਪ੍ਰੇਮੀਓ, ਇਹ ਵਾਹਿਗੁਰੂ ਜੀ ਦੀ ਲੀਲਾ ਹੈ, ਉਹ ਆਪ ਹੀ ਸਾਰੇ ਰੂਪਾਂ ਵਿੱਚ ਜੀਵਾਂ ਦੇ ਕੀਤੇ ਕਰਮਾਂ ਦਾ ਫਲ ਭੁਗਤਾ ਰਿਹਾ ਹੈ। ਯਥਾ ਆਪੇ ਪਾਵਕ ਆਪੇ ਪਵਨਾ, ਜਾਰੈ ਖਸਮ ਰਾਖੈ ਕਵਨਾ। ਪਰਮੇਸ਼ਰ ਦੇ ਪਾਣੇ ਵਿੱਚ ਪ੍ਰਸੰਨ ਰਹਿਣਾ ਚਾਹੀਦਾ ਹੈ। ਫਿਰ ਕਿਹਾ, ਪ੍ਰੇਮੀ ਜਨੋ, ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਰੱਖੋ, ਜੋ ਸਭ ਦੀ ਪਾਲਣਾ ਕਰਦਾ ਹੈ, ਤੁਹਾਡੀ ਵੀ ਉਹ ਹੀ ਕਰੇਗਾ। ਇਹ ਤਾਂ ਉਸ ਦੇ ਕੌਤਕ ਹਨ, ਤੁਹਾਡੇ ਕੱਚੇ ਢਾ ਕੇ ਉਸ ਨੇ ਪੱਕੇ ਬਣਾਉਣੇ ਹਨ। ਗੁਰੂ ਨਾਨਕ ਦੇਵ ਜੀ ਤੁਹਾਡੇ ਤੇ ਕਿਰਪਾ ਕਰਨਗੇ। ਤੁਹਾਡੇ ਵਾਸਤੇ ਵਲਾਇਤ ਚੋਂ ਮਾਇਆ ਆ ਰਹੀ ਹੈ, ਇਹ ਹੋਤੀ ਤਾਂ ਦਿੱਲੀ ਵਾਂਗ ਵੱਧ ਜਾਵੇਗੀ ਅਤੇ ਤੁਹਾਡਾ ਰੁਜ਼ਗਾਰ ਤੇ ਆਬਾਦੀ ਵੀ ਦਿੱਲੀ ਵਾਂਗ ਹੀ ਹੋ ਜਾਵੇਗੀ। ਸੰਤ ਜੀ ਮਹਾਰਾਜ ਦਾ ਇਹ ਵਰ ਸੁਣ ਕੇ ਨਿਸ਼ਚੇਵਾਨਾ ਸਿਦਕੀਆਂ ਨੇ ਤਾਂ ਸਿਰ ਨਿਵਾ ਕੇ ਕਿਹਾ, ਠੀਕ ਹੈ, ਸਾਧ ਬਚਨ ਜ਼ਰੂਰ ਹੀ ਅਟਲਾਦਾ ਹੋਵੇਗਾ, ਪਰ ਦੂਜੇ ਹੈਰਾਨ ਸਨ ਕਿ ਵਲੈਤ ਵਿੱਚ ਸਾਡਾ ਕੌਣ ਬੈਠਾ ਹੈ ਜੋ ਸਾਨੂੰ ਮਾਇਆ ਭੇਜੇਗਾ, ਇਹ ਗੱਲ ਕਿਵੇਂ ਹੋ ਸਕਦੀ ਹੈ। ਪਰ ਥੋੜੇ ਹੀ ਚਿਰ ਤੋਂ ਬਾਅਦ ਮਿਲਾਕੰਡ ਦੀ ਲੜਾਈ ਸ਼ੁਰੂ ਹੋ ਗਈ। ਉਸ ਸਮੇਂ ਅੰਗਰੇਜ਼ੀ ਫੌਜਾਂ ਨੂੰ ਵਲਾਏ ਤੋਂ ਧਾਵਾ ਕਰਨ ਦਾ ਹੁਕਮ ਪੁੱਜ ਗਿਆ। ਫੌਜੀ ਅਫਸਰਾਂ ਨੇ ਹੋਤੀ ਦੇ ਲੋਕਾਂ ਨੂੰ ਰਸਦ ਆਦਿ ਸਪਲਾਈ ਕਰਨ ਦਾ ਹੁਕਮ ਦੇ ਦਿੱਤਾ। ਫਿਰ ਕੀ ਸੀ, ਲੋਕਾਂ ਨੇ ਰੱਜ ਕੇ ਧਨ ਕਮਾਇਆ ਤੇ ਮਾਇਆ ਨਾਲ ਹੱਥ ਰੰਗ ਲਏ। ਬਹੁਤ ਸਾਰੇ ਪਿੰਡਾਂ ਦੇ ਲੋਕ ਵੀ ਹੋਤੀ ਆ ਵਸੇ, ਉਹ ਵੀ ਧਨਾੜ ਹੋ ਗਏ। ਹੋਤੀ ਦੇ ਖਾਨ ਸਾਹਿਬ ਨੇ ਵੀ, ਜੋ ਬਾਬਾ ਜੀ ਦਾ ਪਰਮ ਸ਼ਰਧਾਲੂ ਸੀ, ਹਿੰਦੂਆਂ ਨਾਲ ਹਮਦਰਦੀ ਕੀਤੀ। ਸੱਚਮੁੱਚ ਸੰਤਾਂ ਦੇ ਵਰ ਨੇ ਹੋਤੀ ਨੂੰ ਦਿੱਲੀ ਹੀ ਬਣਾ ਦਿੱਤਾ। ਥੋਕ ਮਾਲ ਦੇ ਕੱਟੜੇ ਖੁੱਲ ਗਏ, ਹਰ ਚੀਜ਼ ਦਿੱਲੀ ਨਾਲੋਂ ਸਸਤੀ ਮਿਲਣ ਲੱਗੀ। ਪ੍ਰੇਮੀਆਂ ਭਗਤਾਂ ਦਾ ਨਿਸ਼ਚਾ ਸੀ ਕਿ ਜੋ ਸੰਤਾਂ ਨੇ ਬਚਨ ਕੀਤਾ ਹੈ ਪੂਰਾ ਹੋਵੇਗਾ, ਸੋ ਪੂਰਾ ਹੋਇਆ। ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ। ਨੋਟ, ਇਹ ਲੜਾਈ ਮਲਾਕੰਡ ਨਾਮ ਨਾਲ ਪ੍ਰਸਿੱਧ ਹੈ। ਮਲਾਕੰਡ ਭਾਰੀ ਕਸਬਾ ਹੈ ਅਤੇ ਇੱਥੇ ਇੱਕ ਬੜਾ ਵੱਡਾ ਮਸ਼ਹੂਰ ਕਿਲ੍ਹਾ ਹੈ। ਇਹ ਥਾਂ ਹੋਤੀ ਮਰਦਾਨ ਤੋਂ ਅੱਗੇ ਥੋੜੀ ਦੂਰੀ ਤੇ ਹੀ ਹੈ। ਇਹ ਪਹਿਲਾਂ ਅੰਗਰੇਜ਼ਾਂ ਦੇ ਮਾਤਹਿਤ ਸੀ। ਇਸ ਤੋਂ ਅੱਗੇ ਮੀਆਂ ਗੁਲ ਪਠਾਣ ਦੀ ਸਵਾਂਤ ਰਿਆਸਤ ਆ ਲੱਗਦੀ ਹੈ। ਇਹ ਆਜ਼ਾਦ ਸੀ। ਯਾਕੀ ਤੇ ਜਰਗੇ ਲੋਕ ਅੰਗਰੇਜ਼ਾਂ ਨੂੰ ਮੰਨਦੇ ਨਹੀਂ ਸਨ। ਇਹਨਾਂ ਨਾਲ ਅੰਗਰੇਜ਼ਾਂ ਦਾ ਜੰਗ ਹੋਇਆ।